ओंकार सतनाम करता पुरख निरभो निरवैर अकाल मूरत अजूनिशैभं गुरुप्रसाद। धन गुरु ग्रंथ साहब जी महाराज दे चार युगां दा जिक्र बार बार आया। चौ युगां का हुण निबड़ा नर मनुखां नूं एक निधाना। गर्ज के चारे युग ये एक ऐसी श्रृंखला है जो समय के खड़ी है, मनुख दे मानसिक मंडल ते विचारां ते खड़ी है। समय विच युगां दी तब्दीली ए एक मनोत पुरानी है, इन्हों मिथ भी कह सकते हैं। अस्थान विच युगां दी मनोत जैसे किसी थां ते कथा कीर्तन हो रहा है, वो जगह सतयुग है, वो जगह बैकुंठ है। कहो कबीर कहिए काहे, साध संगत बैकुंठे आए। जिथे सत्संग हो रहा है बैकुंठ है, जिथे सत्संग हो रहा है सचखंड है, जिथे सत्संग हो रहा है सतयुग है। इते अस्थान देच पर तीसरी घटना जो है मानसिक मंडल देच ए विज्ञानक है, सच्चाई है, एक तथ्य है। सतयुग त्रेता द्वापर कलयुग मनुख दिया मानसिक अवस्थावान है। एक ही समय देच घर दे दस जियां दे चों कोई सतयुग दे जी रहा होवेगा, कोई त्रेते दे जी रहा होवेगा, कोई द्वापर दे जी रहा होवेगा और कोई कलयुग दे जी रहा होवेगा। मनुख नूं वेख के असी कह सकते हैं इह ते सतयुगी जीव है, और मनुख दी तरजे जिंदगी व्यवहार आचार नूं वेख के असी कह सकते हैं इह ते निरा ही कलयुगी जीव है। ये ठीक है सनातन मत दे भी और गुरमत दे अंदर भी युगां दा शरीर रूप भी मन लिया गया है। जैसे कहानियां आउंदियां ने कबीर नूं कलयुग मिलिया, गुरु नानक नूं कलयुग मिले, मरदाने नूं कलयुग मिलिया, फलानी थां ते कलयुग प्रगट होया। कलयुग नूं एक व्यक्ति मन लेना ये मिथ है, पर पुराना एक ढंग से बयान करन दा जैसे बुराइयां नूं ही शैतान आखिया जांदा है, पर इस्लाम दे शैतान दा एक वजूद मन लिया गया, उसका एक आकार मन लिया गया, शैतान नूं एक व्यक्ति मन लिया गया। दरअसल शैतानियत शैतान इते बुराइयां इते जो औगण ने, इसी तरीके दे नाल देव बिरतियां पवित्र बिरतियां प्रकाशमई बिरतियां जिस दे अंदर चल दिया ने वही देवता, और जो औगण हारा है अचेत ते अंधकार दे जी रहा है वही राक्षस है। वास्तविक ये एक सच्चाई है, देवता होना राक्षस होना शैतान होना भगवान होना ये मनुख दे मन ते आधारित है। एक कोई समय कोई शैतान हो सकता है, कोई भगवान दा रूप हो सकता है, और दूसरा ऐसा भी हो सकता है एक कोई व्यक्ति सवेरे ते ਸਤਯੁਗ ਦੇ ਜੀ ਰਿਹਾ ਸੀ, ਸ਼ਾਮ ਨੂੰ ਕਲਯੁਗ ਦੇ ਜੀ ਰਿਹਾ, ਦੁਪਹਿਰ ਨੂੰ ਤ੍ਰੇਤੇ ਵਿੱਚ ਜੀ ਰਿਹਾ ਸੀ, ਰਾਤ ਨੂੰ ਦੁਆਪਰ ਵਿੱਚ ਜੀ ਰਿਹਾ ਸੀ। ਇਹ ਮਾਨਸਿਕ ਅਵਸਥਾਵਾਂ ਨੇ ਕਿਸ ਤਰ੍ਹਾਂ ਨੇ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ 'ਤੇ ਆਧਾਰਿਤ ਇਸ ਨੂੰ ਮੈਂ ਬਿਆਨ ਕਰਨ ਲੱਗਾ। ਨਾਨਕ ਮੇਰੇ ਸਰੀਰ ਕਾ ਇੱਕ ਰਥ ਵਾ, ਜੁਗ ਜੁਗ ਫੇਰ ਵਟਾਈਏ, ਗਿਆਨੀ ਬੁਝੇ ਤਾਂ। ਯੁਗ ਯੁਗ ਦੇ ਸਮੇਂ ਸਮੇਂ ਦੇ ਇਹ ਜੀਵਨ ਚੇਤਨਾ ਸਰੀਰ ਵੱਖ ਵੱਖ ਧਾਰਨ ਕਰਦੀ ਰਹੀ ਹੈ, ਜੀਵਨ ਦੇ ਲਕਸ਼ ਬਦਲਦੇ ਰਹੇ ਨੇ, ਜੀਵਨ ਦੇ ਸਾਧਨ ਬਦਲਦੇ ਰਹੇ ਨੇ। ਲਕਸ਼ ਬਦਲ ਜਾਏ, ਸਾਧਨ ਬਦਲ ਜਾਣ, ਯੁੱਗ ਬਦਲ ਜਾਂਦਾ। ਯੁੱਗ ਦੀ ਤਬਦੀਲੀ ਇੱਥੇ ਖੜੀ ਹੈ ਕਿ ਮਨੁੱਖ ਦੇ ਜੀਵਨ ਦਾ ਲਕਸ਼ ਬਦਲ ਗਿਆ, ਯੁੱਗ ਬਦਲ ਗਿਆ। ਲਕਸ਼ ਦੀ ਪ੍ਰਾਪਤੀ ਦੇ ਸਾਧਨ ਬਦਲ ਗਏ, ਯੁੱਗ ਬਦਲ ਗਿਆ। ਸਮਾਂ ਤੇ ਲਾਜ਼ਮੀ ਲੱਗੇਗਾ, ਵਕਤ ਤੇ ਲਾਜ਼ਮੀ ਲੱਗੇਗਾ। ਇਸ ਵਾਸਤੇ ਜਿਨ੍ਹਾਂ ਜਿਨ੍ਹਾਂ ਨੇ ਸਮੇਂ ਵਿੱਚ ਵੀ ਯੁੱਗਾਂ ਦੀ ਗਿਣਤੀ ਕੀਤੀ, ਲੇਕਿਨ ਆਧਾਰ ਤੇ ਮਨੁੱਖ ਦਾ ਮਨ ਹੀ ਬਣਾਉਣਾ ਪਏਗਾ। ਇਹ ਠੀਕ ਹੈ, ਮਨੁੱਖ ਦੇ ਮਨ ਨੂੰ ਬਦਲਦਿਆਂ, ਲਕਸ਼ ਦੇ ਬਦਲਦਿਆਂ, ਸਾਧਨ ਦੇ ਬਦਲਦਿਆਂ ਸਮਾਂ ਤੇ ਲੱਗਦਾ, ਵਕਤ ਤੇ ਲੱਗਦਾ। ਤੋ ਜਿਨ੍ਹਾਂ ਜਿਨ੍ਹਾਂ ਨੇ ਸਮੇਂ ਦੇ ਆਧਾਰ ਤੇ ਯੁੱਗਾਂ ਦੀ ਵੰਡ ਕੀਤੀ ਹੈ, ਉਹਨਾਂ ਦਾ ਦ੍ਰਿਸ਼ਟੀਕੋਣ ਬੈਰੂਨੀ ਹੈ। ਪਰ ਵਾਸਤਵਿਕ ਤੇ ਇਹ ਹੀ ਹੈ ਕਿ ਬਹੁ ਗਿਣਤੀ ਦੇ ਮਨੁੱਖ ਦੇ ਜੀਵਨ ਦਾ ਲਕਸ਼ ਜਦ ਬਦਲ ਜਾਂਦਾ ਹੈ, ਸਾਧਨ ਲਕਸ਼ ਦੀ ਪ੍ਰਾਪਤੀ ਦੇ ਬਦਲ ਜਾਂਦੇ ਨੇ, ਯੁੱਗ ਬਦਲ ਜਾਂਦਾ ਹੈ। ਯੁੱਗਾਂ ਵਿੱਚ ਅਗਰ ਹੁਣ ਗਿਣਤੀ ਕਰੀਏ ਤਾਂ ਚਲੋ ਉੱਪਰ ਤੋਂ ਲਈਏ ਪ੍ਰਥਮ ਸਤਯੁਗ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਜੁਗ ਜੁਗ ਫੇਰ ਵਟਾਈਏ, ਗਿਆਨੀ ਬੁੱਝੇ ਤਾਂ। ਕੋਈ ਗਿਆਨਵਾਨ ਹੀ ਇਸ ਨੂੰ ਜਾਣਦਾ ਹੈ ਕਿ ਹਰ ਸਮੇਂ ਜੀਵਨ ਦੇ ਲਕਸ਼ ਅਤੇ ਸਾਧਨ ਬਦਲਦੇ ਰਹੇ ਨੇ। ਸਤਯੁਗ ਰਥ ਸੰਤੋਖ ਕਾ, ਧਰਮ ਅਗੇ ਰਥ ਵਾ। ਸਤਯੁਗ ਦੇ ਜੀਵਨ ਦਾ ਲਕਸ਼ ਵਾਸਤਵ ਕੀ ਸੀ? ਸਤਯੁਗ ਰਥ ਸੰਤੋਖ ਕਾ, ਧਰਮ ਅਗੇ ਰਥ ਵਾ। ਅੱਗੇ ਲਕਸ਼ ਧਰਮ ਸੀ। ਧਰਮ ਤੋਂ ਮੁਰਾਦ ਸੱਚਾਈ, ਧਰਮ ਤੋਂ ਮੁਰਾਦ ਪਰਮਾਤਮਾ, ਧਰਮ ਤੋਂ ਮੁਰਾਦ ਈਸ਼ਵਰ, ਸੱਚ। ਜੀਵਨ ਦਾ ਲਕਸ਼ ਸੱਚ ਸੀ, ਪ੍ਰਾਪਤੀ ਦਾ ਸਾਧਨ ਸੰਤੋਖ ਸੀ, ਮਨੁੱਖ ਸੰਤੁਸ਼ਟ ਸੀ। ਔਰ ਸੰਤੁਸ਼ਟੀ ਐਸਾ ਰਥ ਹੈ, ਇਸ ਦੇ ਉੱਤੇ ਬੈਠ ਕੇ ਮਨੁੱਖ ਸੱਚ ਦੀ ਪ੍ਰਾਪਤੀ ਕਰਦਾ ਰਿਹਾ, ਧਰਮ ਦੀ ਪ੍ਰਾਪਤੀ ਕਰਦਾ ਰਿਹਾ। ਇਸ ਨੂੰ ਪ੍ਰਥਮ ਸਮੇਂ ਵਿੱਚ ਨਾਪਦੇ ਹਾਂ, ਫਿਰ ਸਮੇਂ ਦਾ ਗੇੜ ਚੱਲਦਾ ਰਿਹਾ, ਚੱਲਦਾ ਰਿਹਾ। ਆਖਿਰ ਬਹੁ ਗਿਣਤੀ ਦੇ ਵਿੱਚ ਜੀਵਨ ਦਾ ਲਕਸ਼ ਬਦਲ ਗਿਆ, ਸਾਧਨ ਵੀ ਬਦਲ ਗਏ। ਤ੍ਰੇਤੇ ਰਥ ਜਤੇ ਕਾ, ਜੋਰ ਅਗੇ ਰਥ ਵਾਓ। ਜ਼ਿੰਦਗੀ ਦਾ ਲਕਸ਼ ਜ਼ੋਰਾਵਰ ਹੋਣਾ, ਤਾਕਤਵਰ ਹੋਣਾ, ਸ਼ਕਤੀ ਹੋਣੀ ਚਾਹੀਦੀ ਹੈ ਬਾਹਾਂ ਦੇ। ਬਾਹੂਬਲ ਇਤਨਾ ਹੋਵੇ ਜੈਸੇ ਹਜ਼ਾਰ ਬਾਹਾਂ ਵਿੱਚ ਬਲ ਹੁੰਦਾ ਹੈ। ਐਸੇ ਨਾਮ ਵੀ ਨੇ ਪ੍ਰਾਚੀਨ ਮਹਾਂਪੁਰਸ਼ਾਂ ਦੇ, ਸਹਿਨ ਸਰ ਬਾਹੂ, ਹਜ਼ਾਰਾਂ ਬਾਹਾਂ ਵਾਲਾ। ਅਸੀਂ ਕਿਧਰੇ ਕਿਧਰੇ ਦੇਵੀ ਦੇਵਤਾਵਾਂ ਦੇ ਚਾਰ ਚਾਰ ਹੱਥ ਬਣਾਏ ਨੇ, ਅੱਠ ਅੱਠ ਹੱਥ ਬਣਾਏ ਨੇ, ਦਸ ਦਸ ਹੱਥ ਬਣਾਏ ਨੇ, ਔਰ ਕਿਸੇ ਦੇ ਦਸ ਦਸ ਸਿਰ ਵੀ ਬਣਾਏ ਨੇ। ਦਹਿਸਿਸ ਰਾਵਣ ਨਾ ਪ੍ਰਾਕਿਰਤਿਕ ਰੂਪ ਵਿੱਚ ਕਿਸੇ ਦੇ ਦਸ ਸਿਰ ਹੁੰਦੇ ਨੇ ਅਤੇ ਨਾ ਹੀ ਦਸ ਹੱਥ ਹੁੰਦੇ ਨੇ। ਸਿਰ ਵਿੱਚ ਸੋਚ ਸ਼ਕਤੀ ਆਮ ਮਨੁੱਖਾਂ ਨਾਲੋਂ ਜ਼ਿਆਦਾ ਹੋਵੇ, ਚੇਤੇ ਸ਼ਕਤੀ ਆਮ ਮਨੁੱਖਾਂ ਨਾਲੋਂ ਜ਼ਿਆਦਾ ਹੋਵੇ, ਕਈ ਗੁਣਾ ਜ਼ਿਆਦਾ ਹੋਵੇ। ਵਿਚਾਰ ਸ਼ਕਤੀ ਆਮ ਮਨੁੱਖਾਂ ਨਾਲੋਂ ਦਸ ਗੁਣਾ ਜ਼ਿਆਦਾ ਹੋਵੇ ਤਾਂ ਆਪੇ ਦਹਿਸੁਰ ਹੋ ਗਏ। ਅਤੇ ਦੋ ਬਾਹਾਂ ਵਿੱਚ ਤਾਕਤ ਇਤਨੀ ਹੋਵੇ ਜੈਸੇ ਹਜ਼ਾਰਾਂ ਬਾਹਾਂ, ਅਤੇ ਹਜ਼ਾਰਾਂ ਬਾਹਾਂ ਉਸਦੇ ਅਧੀਨ ਹੋਵਨ, ਤਾਂ ਫਿਰ ਸਹਿਨ ਸਰ ਬਾਹੂ। ਇਹ ਬਿਆਨ ਕਰਨ ਦੇ ਆਪਣੇ ਢੰਗ ਨੇ, ਵਰਨਾ ਇੱਕ ਸਰੀਰ ਦੇ ਹਜ਼ਾਰ ਹੱਥ ਨਹੀਂ ਹੋ ਸਕਦੇ। ਅਗਰ ਹਜ਼ਾਰ ਹੱਥ ਨੇ ਤਾਂ ਸਰੀਰ ਵੀ ਪਹਾੜ ਜੈਸਾ ਹੋਵੇਗਾ, ਅਗਰ ਦਸ ਸਿਰ ਨੇ ਤਾਂ ਸਰੀਰ ਵੀ ਹਾਥੀ ਨਾਲੋਂ ਵੀ ਕਈ ਗੁਣਾ ਵੱਡਾ ਹੋਣਾ ਚਾਹੀਦਾ। ਨਹੀਂ, ਦਸ ਸਿਰਾਂ ਜੈਸੀ ਚੇਤੇ ਸ਼ਕਤੀ, ਦਸ ਸਿਰਾਂ ਜੈਸੀ ਸੋਚ ਸ਼ਕਤੀ, ਦਸ ਸਿਰਾਂ ਜੈਸੀ ਵਿਚਾਰ ਸ਼ਕਤੀ ਜਿਸ ਦੇ ਅੰਦਰ ਸੀ, ਅਸੀਂ ਉਸਨੂੰ ਦਹਿਸਿਰ ਆਖਿਆ, ਦਸਾਂ ਸਿਰਾਂ ਵਾਲਾ। ਔਰ ਜਿਹਦੇ ਦੋ ਹੱਥ ਹਜ਼ਾਰਾਂ ਹੱਥਾਂ ਨੂੰ ਕਾਬੂ ਕਰ ਸਕਣ, ਆਪਣੇ ਅਧੀਨ ਕਰ ਸਕਣ, ਉਸਨੂੰ ਅਸੀਂ ਸਹਿਨ ਸਰ ਬਾਹੂ ਕਰਕੇ ਆਖਿਆ। ਬਿਆਨ ਕਰਨ ਦੇ ਢੰਗ ਨੇ, ਜੀਵਨ ਦਾ ਲਕਸ਼ ਜਦ ਬਣ ਗਿਆ ਜ਼ੋਰਾਵਰ ਹੋਣਾ, ਮੇਰੇ ਦੋ ਹੱਥਾਂ ਵਿੱਚ ਬਲ ਹਜ਼ਾਰਾਂ ਹੱਥਾਂ ਜੈਸਾ ਹੋਵੇ। ਤਾਕਤ ਸ਼ਕਤੀ ਜਦ ਜੀਵਨ ਦਾ ਲਕਸ਼ ਬਣ ਜਾਏ ਤਾਂ ਮਨੁੱਖ ਅਸ਼ਾਂਤ ਹੋ ਜਾਂਦਾ। ਜੀਵਨ ਦੇ ਦੋ ਹੀ ਲਕਸ਼ ਹੋ ਸਕਦੇ ਨੇ, ਸ਼ਾਂਤੀ ਜਾਂ ਸ਼ਕਤੀ। ਸ਼ਾਂਤੀ ਪ੍ਰਾਪਤ ਕਰਨ ਦੇ ਸਾਧਨ ਹੋਰ ਨੇ, ਸ਼ਕਤੀ ਪ੍ਰਾਪਤ ਕਰਨ ਦੇ ਸਾਧਨ ਹੋਰ ਨੇ, ਔਰ ਬਿਲਕੁਲ ਵਿਪਰੀਤ ਨੇ। ਤ੍ਰੇਤੇ ਰਥ ਜਥੇ ਕਾ ਜੋਰ ਅਗੇ ਰਥ ਵਾ, ਤਾਂ ਫਿਰ ਤਾਕਤ ਤੇ ਤਾਂ ਹੀ ਹੋ ਸਕਦੀ ਹੈ ਸਰੀਰ ਦੇ ਵਿੱਚ ਜਤੀ ਹੋਵੇ। ਔਰ ਬਾਹਰ ਵੀ ਤਾਕਤ ਮਨੁੱਖ ਤਾਂ ਵਧਾ ਸਕਦਾ ਹੈ, ਸੰਜਮ ਨਾਲ ਚੱਲਣ ਵਾਲਾ ਹੋਵੇ, ਸੋਚ ਕੇ ਚੱਲਣ ਵਾਲਾ ਹੋਵੇ। ਤਾਂ ਜੀਵਨ ਦਾ ਲਕਸ਼ ਜਦ ਇਹ ਬਣ ਜਾਏ, ਪਹਿਲਵਾਨ ਹੀ ਹੋਣਾ, ਤਾਂ ਫਿਰ ਜਤ ਹੀ ਉਸਦਾ ਸਾਧਨ ਬਣੇਗੀ। ਬਹੁਗਿਣਤੀ ਦੇ ਜਦ ਜੀਵਨ ਦਾ ਲਕਸ਼ ਇਹ ਬਣ ਜਾਏ ਤਾਂ ਫਿਰ ਉਹ ਤ੍ਰੇਤਾ ਯੁੱਗ ਹੈ। ਦੁਆਪੁਰ ਰਥ ਤਪੇ ਕਾ ਸੱਤ ਅਗੇ ਰਥਵਾਓ, ਇੱਥੇ ਸੱਤ ਤੋਂ ਮੁਰਾਦ ਉੱਚਾ ਆਚਰਣ ਇਖਲਾਸ, ਸੱਤ ਤੋਂ ਮੁਰਾਦ ਸੱਚ ਨਹੀਂ ਹੈ। ਵਾਸਤਵਿਕ ਇੱਥੇ ਸੱਤ ਦੇ ਅਰਥ ਆਚਰਣਸ਼ੀਲ ਹੋਣਾ, ਆਚਾਰਸ਼ੀਲ ਹੋਣਾ, ਸੁੰਦਰ ਆਚਰਣ ਵਾਲਾ। ਪਰ ਇਹ ਬਿਨਾਂ ਤਪ ਤੋਂ ਤਾਂ ਨਹੀਂ ਹੋ ਸਕਦਾ, ਅਤੇ ਤਪਸ਼ ਤਪ ਕੀ ਇੰਦਰੀਆਂ ਦਾ ਦਮਨ, ਅੱਖਾਂ ਨੂੰ ਕਾਬੂ ਦੇ ਵਿੱਚ ਰੱਖਣਾ, ਕੰਨਾਂ ਨੂੰ ਕਾਬੂ 'ਚ ਰੱਖਣਾ, ਜ਼ਬਾਨ ਨੂੰ ਕਾਬੂ ਦੇ ਵਿੱਚ ਰੱਖਣਾ, ਹੱਥ ਪੈਰਾਂ ਨੂੰ ਕਾਬੂ ਦੇ ਵਿੱਚ ਰੱਖਣਾ, ਮਨ ਨੂੰ ਕਾਬੂ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰਨੀ ਹੈ, ਤਾਂ ਕਿ ਜੀਵਨ ਦੇ ਸੱਤ प्रगट हो सके। ए कलयुग तो शुरू करिए ते द्वापर दूजा पर, और जिस युग देच असी जी रहे हैं, धन गुरु नानक देव जी महाराज इस दे बारे इन फरमान कर देने, कलयुग रथ अगन का कूड़ अगे रथवाओ। जद कूड़ माया जीवन दा लक्ष बन जाए तो तृष्णा उसकी प्राप्ति दा साधन बनती है। तृष्णा लो ही नहीं तो फिर तरह तरह के पदार्थों की प्राप्ति किवें करेगा? संतुष्ट है तो प्राप्ति कर भी नहीं सकता। तृष्णा झूठ नो प्राप्त करने का साधन बनती है, उपराला बनती है। कूड़ किसनों कहते ने? जो दिखाई भी देवे, प्रभावित भी करे ते पकड़िए हथों निकल जाए। जगत स्थिर नहीं है, अस्थिर है, सब कुछ चलायमान है। इस वास्ते इसनु कह देता है कूड़ झूठ। कूड़ मियां कूड़ बीबी खप होए खार। धन गुरु नानक देव जी महाराज से कहते ने सब कुछ कूड़ ही कूड़ है। क्यों? किस नाल की जय दोस्ती, सब जग चलनहार। किसनों पकड़िए? सब कुछ चलायमान है। न इथे दिन टिके होया है, न इथे रात टिकी हुई है, न इथे बचपन टिके होया है, न इथे जवानी टिकी हुई है, न इथे बुढ़ेपा टिके होया है। दिन नहीं टिकया, रात नहीं टिकी, जीवन नहीं टिकया, तो फिर कुछ भी टिके होया नहीं है। सब कुछ चलायमान है। जो चल रहे होवे ते चलाए मान होवे उसे नु कह देंदे ने चंचल। समस्त संसार चंचल है। पकड़न दी कोशिश करांगे हथों निकल जाएगा। दिन नु पकड़न दी कोशिश करिए गया, रात नु पकड़न दी कोशिश करिए गई। इस तरह जवानी नु पकड़न दी कोशिश करिए हथों निकल जाएगा। जीवन हथों निकल जांदा है। जो हत्थां दी पकड़ दे चना आवे, जैसे पवन नु पकड़न दी कोशिश करिए ते हत्थां दिच बंद करिए, मुट्ठी दे बंद कर दें ही हवा निकल जांदी, पवन गई। जो पकड़ दे चना आवे, चलाए मान है, उसनु चंचल आखे है, उनु कूड़ आखे है। पर जीवन दा लक्ष्य कूड़ होवे, जीवन दी प्राप्ति लक्ष्य कूड़ होवे। बस एक कूड़ चाहिए, यही संसार चाहिए। तो फिर संसार अगर लक्ष्य है तो तृष्णा ही साधन बनेगी, लोभ ही साधन बनेगा। धन गुरु नानक देव जी महाराज ते फरमान पे कर देने, वाकई ये युग लोभी युग है, बड़ा परबल लोभी युग है। हर समय जिसके अंदर देण की भावना होवे ते दे के खुश होंदा होवे, गुरवाणी कहती है गुरमुख है। पर हर वक्त लैण की भावना होवे ते लेके खुशी मिलती होवे, बस उसे नु आखिया गया है लोभी। बड़ी कीमती पंक्ति है, दित्ते नालों लिता चंगा मनमुख एवें जानी। किस तरह जाणोगे मनमुख है? जिसकी सारी खुशी लैण दे खड़ी है, जद किधरे देना पै जाए औखा होंदा है, दुखी होंदा है, परेशान हो जाता है। पर जिथों किधरों लैणा पै जाए और मिले खुश होंदा है, प्रसन्न होंदा है। लैणा खुशी है, देना दुख है, ये लोभी दे लक्षण ने। ਹੱਥੋਂ ਦੇ ਕੇ ਭਲਾ ਮਨਾਏ। ਦੇ ਕੇ ਖੁਸ਼ੀ ਆਉਂਦੀ ਹੈ, ਦੇ ਕੇ ਪ੍ਰਸੰਨਤਾ ਆਉਂਦੀ ਹੈ, ਔਰ ਜਿਸ ਨੂੰ ਦਿੱਤਾ ਜਾਂਦਾ ਹੈ ਉਸਦਾ ਭਲਾ ਵੀ ਮੰਗਦਾ ਹੈ। ਐਸੀ ਮਨੋਬਿਰਤੀਆਂ ਨੇ ਤਾਂ ਐਸਾ ਜੀਵ ਮਹਾਨ ਹੈ। ਉਹਦੀ ਜ਼ਿੰਦਗੀ ਦਾ ਲਕਸ਼ ਦੇਣ ਵਿੱਚ ਹੈ, ਪਰ ਜੇ ਲੈਣ ਵਿੱਚ ਹੈ ਤਾਂ ਲੋਭ ਹੀ। ਅਗਰ ਕੋੜ ਜੋਟ ਪਦਾਰਥ ਸੰਸਾਰ ਹੀ ਜੀਵਨ ਦਾ ਲਕਸ਼ ਹੈ ਤਾਂ ਪ੍ਰਾਪਤੀ ਦਾ ਸਾਧਨ ਤ੍ਰਿਸ਼ਨਾ ਹੋਵੇਗੀ। ਤ੍ਰਿਸ਼ਨਾਲੂ ਦਾ ਲਕਸ਼ ਕੋੜ ਹੁੰਦਾ ਹੈ, ਮਾਇਆ ਹੁੰਦੀ ਹੈ, ਸੰਸਾਰ ਹੁੰਦਾ ਹੈ, ਪਦਾਰਥ ਹੁੰਦੇ ਨੇ। ਔਰ ਮਹਾਰਾਜ ਕਹਿੰਦੇ ਨੇ ਮਨੁੱਖੀ ਦੁਨੀਆ ਤੇ ਜਾਤ ਮਾਰ ਕੇ ਦੇਖੀਏ ਨਾਨਕ ਕੂੜ ਰਿਹਾ ਭਰਪੂਰ। ਕੂੜ ਤੇ ਵਿਆਪਕ ਹੈ ਔਰ ਬੜੇ ਵਿਆਪਕ ਪੱਧਰ ਤੇ ਚੱਲ ਰਿਹਾ। ਇੱਥੇ ਤੇ ਕੋਈ ਕਿਧਰੇ ਸੱਚ ਬੋਲ ਦੇਵੇ ਤੇ ਹੁਣ ਝੂਠ ਸਮਝਿਆ ਜਾਂਦਾ ਹੈ, ਪਰ ਝੂਠ ਬੋਲੇ ਤੇ ਸੱਚ ਸਮਝਿਆ ਜਾਂਦਾ ਹੈ, ਕਿਉਂਕਿ ਵਿਆਪਕ ਉਹੀ ਹੈ। ਹਜ਼ਾਰਾਂ ਪਾਗਲਾਂ ਦੇ ਇਕੱਠ ਵਿੱਚ ਕਿਧਰੇ ਕੋਈ ਇੱਕ ਅੱਧ ਸਿਆਣਾ ਆ ਜਾਏ ਤਾਂ ਹਜ਼ਾਰਾਂ ਪਾਗਲਾਂ ਦੀ ਦ੍ਰਿਸ਼ਟੀ ਵਿੱਚ ਉਹ ਸਿਆਣਾ ਪਾਗਲ ਹੈ ਜਾਂ ਉਸਨੂੰ ਪਾਗਲ ਕਰ ਦੇਣਗੇ। ਜੈਸੇ ਇਹ ਅਨੁਭਵ ਹੈ, ਭੀੜ ਜਿਸ ਪਾਸੇ ਚੱਲ ਰਹੀ ਹੋਵੇ ਇਕੱਲੇ ਨੂੰ ਉਸੇ ਪਾਸੇ ਚੱਲਣਾ ਪੈਂਦਾ ਹੈ, ਜਾਂ ਫਿਰ ਪੂਰਾ ਸੰਘਰਸ਼ ਕਰੇ। ਦੇਖਣ ਦੇ ਚਾਹਿਆ ਭਗਤ ਤੇ ਅਵਤਾਰਾਂ ਦੀ ਜ਼ਿੰਦਗੀ ਬੜੀ ਸੰਘਰਸ਼ ਦੇ ਚਲੰਗੀ, ਕਿਉਂਕਿ ਜਿਸ ਪਾਸੇ ਭੀੜ ਸੀ ਅਵਤਾਰ ਉਸ ਪਾਸੇ ਚੱਲਣ ਨੂੰ ਰਾਜ਼ੀ ਨਾ ਹੋਏ, ਔਰ ਅਵਤਾਰ ਦਾ ਮਤਲਬ ਸੀ ਭੀੜ ਦਾ ਰੁੱਖ ਮੋੜੀਏ। ਰੁੱਖ ਦੇ ਮੁੜਦਿਆਂ ਹੀ ਲਕਸ਼ ਬਦਲ ਜਾਂਦਾ ਹੈ, ਔਰ ਭੀੜ ਆਖਿਰ ਸੰਘਰਸ਼ ਤੇ ਉਤਾਰੂ ਹੋਵੇ ਤਾਂ ਅਵਤਾਰਾਂ ਨੂੰ ਸੂਲੀ ਤੇ ਚੜ੍ਹਨਾ ਪੈਂਦਾ ਹੈ, ਅਵਤਾਰਾਂ ਨੂੰ ਤੱਤੀ ਤਵੀ ਤੇ ਬੈਠਣਾ ਪੈਂਦਾ ਹੈ, ਅਵਤਾਰਾਂ ਨੂੰ ਪਿੰਜਰਿਆਂ ਵਿੱਚ ਕੈਦ ਹੋਣਾ ਪੈਂਦਾ ਹੈ। ਹੈਰਾਨਗੀ ਹੈ ਕਿ ਜਗਤ ਦੇ ਜਿਤਨੇ ਚੋਟੀ ਦੇ ਸਤਵਾਦੀ ਨੇ ਉਹਨਾਂ ਨਾਲ ਸੰਸਾਰ ਨੇ ਬੜਾ ਅਨਿਆਇ ਕੀਤਾ ਹੈ, ਸੰਸਾਰ ਨੇ ਬੜੀ ਬੇਇਨਸਾਫੀ ਕੀਤੀ। ਵਾਸਤਵਿਕ ਪਾਗਲਾਂ ਦੀ ਭੀੜ ਵਿੱਚ ਜੋ ਜਿਤਨਾ ਸਿਆਣਾ ਹੋਵੇਗਾ ਉਤਨਾ ਹੀ ਪਾਗਲ ਕਹਿਲਾਏਗਾ। ਦੂਰ ਕਿਉਂ ਜਾਓ, ਇਸ ਭੀੜ ਨੇ ਕਹਿ ਦਿੱਤਾ ਸੀ ਗੁਰੂ ਨਾਨਕ ਨੂੰ, ਸਤਿਗੁਰ ਆਪ ਕਹਿੰਦੇ ਨੇ, ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਇਹ ਵਿਚਾਰਾ ਨਾਨਕ ਭੂਤਨਾ ਹੋ ਗਿਆ, ਦੀਵਾਨਾ ਹੋ ਗਿਆ, ਪਾਗਲ ਹੋ ਗਿਆ। ਭੀੜ ਨੇ ਤੇ ਗੁਰੂ ਨਾਨਕ ਜੈਸੀ ਅਜ਼ੀਮ ਸ਼ਕਤੀ ਨੂੰ, ਮਹਾਨ ਆਲਮ ਨੂੰ, ਚੋਟੀ ਦੇ ਦਾਰਸ਼ਨਿਕ ਫਿਲੋਸਫਰ ਨੂੰ, ਰੱਬੀ ਚਿੰਤਕ ਨੂੰ, ਪ੍ਰਭੂ ਦੀ ਮੂਰਤੀ ਨੂੰ ਭੂਤਨਾ ਕਹਿ ਦਿੱਤਾ। ਹੈਰਾਨਗੀ ਹੈ ਜੋ ਸਾਰਿਆਂ ਦੇ ਭੂਤਨੇ ਉਤਾਰਨ ਆਇਆ ਹੈ, ਜਗਤ ਉਸਨੂੰ ਭੂਤਨਾ ਕਹਿੰਦਾ ਹੈ। ਜੋ ਹਰ ਇੱਕ ਦੀ ਜ਼ਿੰਦਗੀ ਨੂੰ ਤਾਲ ਦੇਣ ਲਈ ਆਇਆ ਹੈ, ਜਗਤ ਉਸਨੂੰ ਬੇਤਾਲਾ ਕਹਿੰਦਾ ਹੈ। ਐਸਾ ਕਿਉਂ? ਭੀੜ ਤ੍ਰਿਸ਼ਨਾਲੂਆਂ ਦੀ ਹੈ, ਭੀੜ ਮਾਇਆਧਾਰੀਆਂ ਦੀ ਹੈ, ਅਤੇ ਮਾਇਆਧਾਰੀ ਕਿਸ ਨੂੰ ਕਹੋਗੇ? ਜਿਸ ਦੀ ਜੀਵਨ ਦਾ ਲਕਸ਼ ਸੰਸਾਰ ਹੈ, ਪਦਾਰਥ ਹੈ, ਜੀ ਰਿਹਾ ਪਦਾਰਥਾਂ ਦੀ ਖਾਤਰ, ਜੀ ਰਿਹਾ ਸੰਸਾਰ ਦੀ ਖਾਤਰ। ਤੋ ਸੰਸਾਰ ਵੱਡਾ ਹੋ ਗਿਆ, ਪਦਾਰਥ ਵੱਡੇ ਹੋ ਗਏ, ਧਨ ਹੀ ਮਹਾਨ ਹੋ ਗਿਆ, ਇਹ ਜੀਵਨ ਤੇ ਕੁਛ ਵੀ ਨਹੀਂ ਹੈ। ਜੀਵਨ ਉਸ ਦਿਨ ਮਹਾਨ ਬਣਦਾ ਹੈ ਜਦ ਲਕਸ਼ ਇਸ ਜੀਵਨ ਤੋਂ ਉੱਚਾ ਹੋਵੇ, ਤਾਂ ਉਹ ਪਰਮ ਜੀਵਨ ਹੀ ਹੋ ਸਕਦਾ ਹੈ, ਤੇ ਪਰਮ ਜੀਵਨ ਪਰਮਾਤਮਾ ਹੀ ਹੈ। ਜਿੰਨੇ ਚਿਰ ਤੱਕ ਜੀਵਨ ਦਾ ਲਕਸ਼ ਪਰਮਾਤਮਾ ਨਾ ਹੋਵੇ, ਉਤਨੇ ਤੱਕ ਮਨੁੱਖ ਉੱਚਾ ਨਹੀਂ ਹੋ ਸਕਦਾ, ਮਹਾਨ ਨਹੀਂ ਹੋ ਸਕਦਾ। ਤਾਂ ਇਹ ਵਿਚਾਰਧਾਰਾ ਤੇ ਖੜੇ ਸਤਜੁਗ ਤ੍ਰੇਤਾ ਦੁਆਪਰ ਤੇ ਕਲਯੁਗ ਹੁਣ ਇਸ ਨੂੰ ਵਾਸਤਵਿਕ ਸੱਚਾਈ ਦੇ ਆਈਨੇ ਵਿੱਚ ਦੇਖਣ ਦੀ ਕੋਸ਼ਿਸ਼ ਕਰੀਏ। ਮਨੁੱਖ ਚਾਰ ਤਰ੍ਹਾਂ ਦੀ ਅਵਸਥਾਵਾਂ ਚੋਂ ਲੰਘਦਾ ਹੈ। ਪ੍ਰਥਮ ਗਰਭਕਾਲ ਦੀ ਅਵਸਥਾ, ਦੂਜਾ ਹੁਣ ਧਰਤੀ ਦੀ ਗੋਦ ਵਿੱਚ ਆ ਗਿਆ, ਪਹਿਲੇ ਮਾਂ ਦੀ ਕੁੱਖ ਦੇ ਚ ਸੀ, ਹੁਣ ਧਰਤੀ ਦੀ ਕੁੱਖ ਦੇ ਚ ਹੈ ਬੱਚਾ ਹੈ। ਤੀਸਰੀ ਅਵਸਥਾ ਜਵਾਨ ਹੋ ਗਿਆ, ਚੌਥੀ ਅਵਸਥਾ ਬੁੱਢਾ ਹੋ ਗਿਆ। ਇਹਨਾਂ ਚਾਰ ਪੜਾਵਾਂ ਤੋਂ ਇੱਕ ਮਨੁੱਖ ਨੂੰ ਲੰਘਣਾ ਪੈਂਦਾ ਹੈ। ਗਰਭਕਾਲ ਦੀ ਅਵਸਥਾ, ਬਚਪਨਾ, ਜਵਾਨੀ, ਬੁਢੇਪਾ। ਬਿਰਧ ਇਨਸਾਨ ਦੀ ਆਪਣੀ ਤਰਜ਼ੇ ਜ਼ਿੰਦਗੀ ਹੈ, ਜਵਾਨੀ ਦਾ ਆਪਣਾ ਢੰਗ ਹੈ, ਬੱਚੇ ਦੀ ਆਪਣੀ ਦੁਨੀਆ ਹੈ, ਔਰ ਗਰਭਕਾਲ ਦੇ ਬੱਚੇ ਦੀ ਆਪਣੀ ਅਵਸਥਾ ਹੈ। ਇਸ ਹਿਸਾਬ ਦੇ ਨਾਲ ਅਗਰ ਯੁੱਗਾਂ ਨੂੰ ਵੇਖੀਏ, ਸਤਯੁੱਗ ਗਰਭਕਾਲ ਦੀ ਅਵਸਥਾ ਹੈ, ਤ੍ਰੇਤਾ ਬਚਪਨਾ ਹੈ, ਦੁਆਪੁਰ ਜਵਾਨੀ ਹੈ, ਕਲਯੁੱਗ ਬੁਢਾਪਾ ਹੈ, ਬੁੱਢਾ ਯੁੱਗ ਹੈ। ਅਗਰ ਸੱਚਾਈ ਨੂੰ ਵੇਖਣਾ ਹੋਵੇ ਬੱਚੇ ਨਾਲੋਂ, ਗਰਭਕਾਲ ਦੇ ਬੱਚੇ ਨਾਲੋਂ, ਖਿਡੌਣਿਆਂ ਨਾਲ ਖੇਡਦੇ ਹੋਏ ਬੱਚੇ ਨਾਲੋਂ, ਔਰ ਜਵਾਨ ਨਾਲੋਂ, ਬੁਢਾਪਾ ਇਸ ਵਾਸਤੇ ਮਹਾਨ ਹੈ ਕਿ ਉਸਦੇ ਕੋਲ ਜ਼ਿੰਦਗੀ ਦੇ ਤਜਰਬੇ ਆਉਂਦੇ ਨੇ, ਉਤਾਰ ਚੜਾਓ ਦਾ ਸਾਰਾ ਬੋਧ ਆਉਂਦਾ ਹੈ। ਸ਼ਾਇਦ ਇਸ ਵਾਸਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਲਯੁੱਗ ਨੂੰ ਮਹਾਨ ਆਖ ਦਿੱਤਾ ਹੈ। ਸਤਯੁਗ ਤ੍ਰੇਤਾ ਦੁਆਪੁਰ ਬਣੀਏ, ਕਲਯੁੱਗ ਉੱਤਮ ਯੁੱਗਾਂ ਮਾਹੀ। ਇਹ ਯੁੱਗ ਉੱਤਮ ਯੁੱਗ ਹੈ, ਕਿਉਂ? ਸਿਆਣਾ ਯੁੱਗ ਹੈ। ਔਰ ਇਹ ਗੱਲ ਤੇ ਮੰਨੀ ਪਰਮੰਨੀ ਹੈ, ਇਸ ਯੁੱਗ ਦੇ ਜਿਤਨੀ ਸਿਆਣਪ ਉਜਾਗਰ ਹੋਈ ਹੈ, ਜੈਸੇ ਜੈਸੇ ਪਿੱਛੇ ਜਾਓਗੇ ਉਤਨੀ ਨਹੀਂ ਸੀ। ਇਹ ਜੋ ਚਾਰ ਯੁੱਗ ਨੇ, ਗਰਭਕਾਲ ਦੀ ਅਵਸਥਾ, ਬਚਪਨਾ, ਜਵਾਨੀ ਤੇ ਬੁਢੇਪਾ, ਇਹਨਾਂ ਦੇ ਆਪਣੇ ਆਪਣੇ ਅਵਤਾਰ ਨੇ। ਉਸ ਨੂੰ ਗੁਰਬਾਣੀ ਆਪਣੇ ਢੰਗ ਨਾਲ ਬਿਆਨ ਕਰਦੀ ਹੈ, ਔਰ ਇਸ ਨੂੰ ਵਾਕਈ ਸੱਚਾਈ ਦੇ ਰੂਪ ਵਿੱਚ, ਹਕੀਕਤ ਦੇ ਰੂਪ ਵਿੱਚ ਅਸੀਂ ਦੇਖੀਏ ਤੇ ਸਮਝਣ ਦੀ ਕੋਸ਼ਿਸ਼ ਕਰੀਏ। ਚਾਰ ਯੁੱਗ ਮਨੁੱਖ ਦੇ ਜੀਵਨ ਦੀਆਂ ਚਾਰ ਅਵਸਥਾਵਾਂ, ਗਰਭਕਾਲ ਦੀ ਅਵਸਥਾ, ਬਚਪਨਾ, ਜਵਾਨੀ ਔਰ ਬੁਢੇਪਾ। ਸਤਯੁੱਗ ਗਰਭਕਾਲ ਦੀ ਅਵਸਥਾ ਸੀ। ਗਰਭਕਾਲ ਦਾ ਬੱਚਾ ਮਾਂ ਦੇ ਸਵਾਸਾਂ ਨਾਲ ਸਵਾਸ ਲੈਂਦਾ ਹੈ। ਮਾਂ ਜੋ ਖਾਂਦੀ ਹੈ ਉਸਦੀ ਉਹੀ ਖੁਰਾਕ ਹੈ, ਮਾਂ ਜੋ ਪੀਂਦੀ ਹੈ ਬਸ ਉਸਦਾ ਉਹੀ ਪਾਨ ਹੈ। ਸੁਤੰਤਰ ਰੂਪ ਦੇ ਵਿੱਚ ਉਸਦਾ ਖਾਣ ਪਾਨ ਨਹੀਂ ਹੈ। ਸਤਯੁੱਗ ਦੇ ਵਿੱਚ ਮਨੁੱਖ ਪਹਾੜਾਂ ਦੀਆਂ ਕੰਦਰਾਂ ਥੱਲੇ ਜਾਂ ਰੁੱਖਾਂ ਥੱਲੇ ਰਹਿੰਦਾ ਸੀ, ਪ੍ਰਕਿਰਤੀ ਜੋ ਦੇ ਰਹੀ ਸੀ ਫਲ ਫੁੱਲ ਉਹੀ ਖਾ ਲੈਂਦਾ ਸੀ। ਆਪਣੀ ਤਰਫੋਂ ਕੋਈ ਭੋਜਨ ਬਣਾਉਣਾ ਔਰ ਉਹਨੂੰ ਸਵਾਰਨਾ ਇਹ ਅਜੇ ਮਨੁੱਖ ਨੇ ਨਹੀਂ ਸਿੱਖਿਆ, ਔਰ ਲੋੜ ਵੀ ਨਹੀਂ ਸੀ। ਅਬੋਧ ਸੀ, ਲੇਕਿਨ ਇੱਕ ਵਿਚਾਰਧਾਰਾ ਭਾਰਤ ਦੇ ਮਨੀਸ਼ ਨੇ ਮੰਨੀ ਹੈ ਕਿ ਗਰਭਕਾਲ ਦਾ ਜੋ ਬੱਚਾ ਹੈ ਵਾਸਤਵਿਕ ਉਸ ਹਾਲਤ ਦੇ ਚ ਹੈ ਜਿਸ ਹਾਲਤ ਦੇ ਚ ਇੱਕ ਯੋਗੀ ਸਮਾਧੀ ਦੇ ਚ ਆਉਂਦਾ ਹੈ, ਇੱਕ ਬ੍ਰਹਮ ਗਿਆਨੀ ਸਮਾਧੀ ਦੇ ਚ ਆਉਂਦਾ ਹੈ। ਸਮਾਧੀ ਦੇ ਜੋ ਆਨੰਦ ਆਉਂਦਾ ਹੈ ਉਹੀ ਆਨੰਦ ਉਸ ਕੋਲ ਹੈ, ਉਹੀ ਰਸ ਉਸ ਕੋਲ ਹੈ, ਫਿਰ ਜੀਵਨ ਭਰ ਉਸੇ ਆਨੰਦ ਨੂੰ ਉਹ ਲੱਭਦਾ ਹੈ। ਇਹ ਆਨੰਦ ਸੁਭਾਵਕ ਇਸ ਨੂੰ ਪ੍ਰਕਿਰਤੀ ਨੇ ਹੀ ਪ੍ਰਦਾਨ ਕੀਤਾ ਹੈ। ਨਿਸ਼ਚਿੰਤ ਹੈ, ਚਿੰਤਾ ਰਿਜ਼ਕ ਦੀ ਆਉਂਦੀ ਹੈ, तो मां दी खुराक उस दी खुराक है, मां दा पीता होया पानी ओही उस दी प्यास बुझा रहे है, मां दे स्वासा नाल स्वास ले रहे है। इस बच्चे से कोई समाजिक राज नहीं।